ਜੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਬਾਣੀ ਨਾਲ ਜੁੜੀਏ। ਹੁਣੇ ਆਪ ਜੀ ਨੂੰ ਬਾਬਾ ਪਾਲ ਸਿੰਘ ਜੀ ਨੇ ਬੜੇ ਸੁੰਦਰ ਅਮੋਲਕ ਬਚਨ ਸੁਣਾਏ ਗੁਰਬਾਣੀ ਦੇ ਸੰਬੰਧ ਵਿੱਚ। ਗੁਰਬਾਣੀ ਦੇ ਨਾਲ ਜੁੜਨ ਦੇ ਕਰਕੇ ਸਾਨੂੰ ਸਾਡੇ ਜੀਵਨ ਦਾ ਜੋ ਲਕਸ਼ ਹੈ ਉਸ ਦੀ ਸੋਝੀ ਮਿਲਦੀ ਹੈ, ਚਾਨਣ ਮਿਲਦਾ ਹੈ। ਕਿੰਨੇ ਅਮੋਲਕ ਬਚਨ ਆਪਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਕੱਲ੍ਹ ਵੀ ਆਪਾਂ ਸੂਖਸ਼ਮ ਵਿਚਾਰ ਕੀਤੀ ਅਤੇ ਬਹੁਤ ਸੰਗਤਾਂ ਨੇ, ਗੁਰਮੁਖਾਂ ਨੇ ਕਿਹਾ ਕਿ ਬਾਬਾ ਜੀ ਤੁਰੀਆ ਪਦ ਬਾਰੇ ਕੁਛ ਵਿਚਾਰ ਕਰੋ। ਇਹ ਤੁਰੀਆ ਜੋ ਅਵਸਥਾ ਹੈ ਇਹ ਚਤੁਰਥ ਭੂਮਿਕਾ ਹੈ, ਚੌਥੀ ਅਵਸਥਾ ਹੈ। ਔਰ ਇਹ ਜੋ ਅਵਸਥਾ ਹੈ, ਦਾਸ ਨੇ ਕੱਲ੍ਹ ਤਿੰਨ ਅਵਸਥਾ ਦੱਸੀਆਂ ਸਨ ਆਪ ਜੀ ਨੂੰ। ਪਹਿਲੀ ਜਾਗਰਤ ਅਵਸਥਾ ਹੈ, ਦੂਸਰੀ ਸਵਪਨ ਅਵਸਥਾ ਹੈ, ਔਰ ਤੀਸਰੀ ਸੁਖੋਪਤੀ ਅਵਸਥਾ ਹੈ, ਔਰ ਚੌਥੀ ਅਵਸਥਾ ਹੈ ਤੁਰੀਆ ਅਵਸਥਾ। ਤੁਰੀਆ ਦਾ ਅਰਥ ਹੈ ਚੌਥੀ ਅਵਸਥਾ। ਇਹ ਜੋ ਅਵਸਥਾ, ਇਸ ਦੀ ਪ੍ਰਾਪਤੀ, ਇਸ ਦਾ ਅਨੁਭਵ ਕਿੱਥੋਂ ਆਪਾਂ ਨੂੰ ਹੋਵੇਗਾ? ਕਿਉਂਕਿ ਇਹ ਅਵਸਥਾ ਵੈਸੇ ਸ਼ਬਦਾਂ ਦੀ ਮੁਤਾਜ ਨਹੀਂ ਹੈ। ਸ਼ਬਦਾਂ ਦੇ ਦੁਆਰਾ ਆਪਾਂ ਚੌਥੀ ਅਵਸਥਾ ਤੁਰੀਆ ਅਵਸਥਾ ਨੂੰ ਕਹਿ ਨਹੀਂ ਸਕਦੇ। ਜਦੋਂ ਸਾਨੂੰ ਮਹਾਂਪੁਰਖਾਂ, ਤੱਤਵਵੇਤਾ, ਬ੍ਰਹਮ ਗਿਆਨੀਆਂ ਦੇ ਨਾਲ ਸਾਡਾ ਮਿਲਾਪ ਹੁੰਦਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਬੈਠਦੇ ਹਾਂ ਤਾਂ ਇਸ ਅਵਸਥਾ ਦਾ ਆਨੰਦ ਮਾਣ ਸਕਦੇ ਹਾਂ। ਸਤਿਗੁਰੂ ਜੀ ਕਹਿੰਦੇ ਹਨ, ਤੀਨ ਅਵਸਥਾ ਕਹਿ ਹੈ ਵਖਿਆਨ, ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਜੋ ਤੁਰੀਆ ਅਵਸਥਾ ਹੈ, ਜੋ ਚੌਥੀ ਅਵਸਥਾ ਹੈ, ਉਹ ਬਿਨਾਂ ਸਤਿਗੁਰੂ ਦੇ ਉਸ ਦਾ ਗਿਆਨ ਨਹੀਂ ਹੁੰਦਾ। ਤੀਨ ਅਵਸਥਾ ਕਹਿ ਹੈ ਵਖਿਆਨ, ਜੋ ਤਿੰਨ ਅਵਸਥਾ ਹਨ ਉਹਨਾਂ ਦਾ ਵਿਆਖਿਆਨ ਹੋ ਸਕਦਾ ਹੈ, ਵਿਚਾਰ ਹੋ ਸਕਦਾ ਹੈ। ਚੌਥੀ ਅਵਸਥਾ ਕੇਵਲ ਆਪਾਂ ਜਦੋਂ ਉਸ ਦਾ ਆਨੰਦ ਮਾਣਦੇ ਹਾਂ, ਉਸ ਅਵਸਥਾ ਵਿੱਚ ਟਿਕਦੇ ਹਾਂ, ਤਾਂ ਹੀ ਉਸ ਦਾ ਪਤਾ ਲੱਗਦਾ ਹੈ। ਉਸ ਅਵਸਥਾ ਵਿੱਚ ਜਾ ਕਰਕੇ ਜੋ ਤ੍ਰਿਪੁੱਟੀ ਜਿਸ ਨੂੰ ਬੋਲਦੇ ਹਨ, ਜਿਹਨੂੰ ਆਪਾਂ ਕਹਿੰਦੇ ਹਾਂ ਧਿਆਤਾ ਧਿਆਨ, ਧੇ ਗਿਆਤਾ ਗਿਆਨ, ਗੇ ਪਰਮਾਤਾ ਪ੍ਰਮਾਣ ਪ੍ਰਮੇਯ, ਇਹ ਤ੍ਰਿਪੁੱਟੀ ਹੁੰਦੀ ਹੈ, ਤਿੰਨ ਪੁੱਟ ਹੁੰਦੇ ਹਨ। ਗਿਆਤਾ ਕਹਿੰਦੇ ਹਨ ਜੋ ਜਾਣਨ ਵਾਲਾ ਹੈ, ਗੇ ਕਹਿੰਦੇ ਹਨ ਜਿਸ ਨੂੰ ਜਾਣਿਆ ਜਾਂਦਾ ਹੈ, ਗਿਆਨ ਕਹਿੰਦੇ ਹਨ ਜਿਸ ਦੇ ਦੁਆਰਾ ਜਾਣਿਆ ਜਾਂਦਾ ਹੈ। ਤਿੰਨਾਂ ਅਵਸਥਾ ਦੇ ਵਿੱਚ ਗਿਆਤਾ ਗਿਆਨ ਗੇ ਵਾਲੀ ਤ੍ਰਿਪੁੱਟੀ ਰਹਿੰਦੀ ਹੈ, ਭਾਵ ਦਵੈਤ ਰਹਿੰਦੀ ਹੈ, ਦਵੈਸ਼ ਰਹਿੰਦੀ ਹੈ, ਦੂਜਾ ਭਾਵ ਰਹਿੰਦਾ ਹੈ। ਔਰ ਜੋ ਚਤੁਰਥ ਅਵਸਥਾ ਹੈ ਉੱਥੇ ਜਾ ਕਰਕੇ ਫਿਰ ਇਹ ਤ੍ਰਿਪੁੱਟੀ ਨਹੀਂ ਰਹਿੰਦੀ, ਕੇਵਲ ਆਪਣਾ ਆਪ ਹੀ ਰਹਿ ਜਾਂਦਾ ਹੈ। ਉਹ ਹੀ ਬ੍ਰਹਮ ਗਿਆਨੀ ਤੱਤਵੇਤਾ ਮਹਾਂਪੁਰਸ਼ਾਂ ਦੀ ਅਵਸਥਾ ਹੈ, ਉਸ ਦਾ ਆਨੰਦ ਉਹ ਮਾਣਦੇ ਹਨ, ਉਸ ਨੂੰ ਤੁਰੀਆ ਅਵਸਥਾ ਕਹਿੰਦੇ ਹਨ। ਵਿਸਤਾਰ ਬਹੁਤ ਹੈ, ਜਿੰਨਾ ਵੀ ਕਰਦੇ ਜਾਈਏ ਤੁਰੀਆ ਅਵਸਥਾ ਦਾ ਵਿਸਥਾਰ ਓਨਾ ਹੀ ਹੁੰਦਾ ਜਾਏਗਾ। ਹੁਣ ਦਾਸ ਨੇ ਗਿਆਤਾ ਗਿਆਨ ਗੇ ਪਰਮਾਤਾ ਪ੍ਰਮਾਣ ਪ੍ਰਮੇਯ ਬੋਲਿਆ, ਇਸ ਦੀ ਵਿਚਾਰ ਬਹੁਤ ਹੈ। ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਬਾਤ, ਤਿਉਂ ਵਕਤਾ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਇਸ ਤਰ੍ਹਾਂ ਹੀ ਹੋ ਜਾਂਦਾ ਹੈ। ਹੁਣ ਸਾਰੇ ਕਹਿਣਗੇ ਪਰਮਾਤਾ ਪ੍ਰਮਾਣ ਪਰਮੇਯ ਗਿਆਤਾ ਗਿਆਨ ਗੇ ਕੀ ਹੈ, ਉਸ ਦੀ ਵਿਚਾਰ ਬਹੁਤ ਲੰਬੀ ਹੈ। ਇਸ ਕਰਕੇ ਆਪਾਂ ਗੁਰਬਾਣੀ ਦੇ ਨਾਲ ਗੁਰਬਾਣੀ ਦਾ ਜੋ ਭੇਦ ਹੈ, ਜੋ ਕੱਲ੍ਹ ਵੀ ਮਹਾਂਪੁਰਸ਼ ਬੇਨਤੀ ਕਰਦੇ ਸਨ ਕਿ ਪਹਿਲੇ ਪਾਠ ਬੋਧ, ਫਿਰ ਅਰਥ ਬੋਧ, ਫਿਰ ਆਤਮ ਬੋਧ। ਪਹਿਲੇ ਆਪਾਂ ਪਾਠ ਬੋਧ ਨੂੰ ਜਾਣੀਏ। ਸ਼ੁੱਧ ਉਚਾਰਨ ਮਹਾਂਪੁਰਖ ਦੱਸਦੇ ਹਨ, ਸ਼ੁੱਧ ਉਚਾਰਨ ਕਰਨ ਦੇ ਨਾਲ ਹੀ ਆਪਾਂ ਨੂੰ ਬਹੁਤ ਜ਼ਿਆਦਾ ਅਰਥ ਬੋਧ ਹੋ ਜਾਂਦਾ ਹੈ। ਔਰ ਸ਼ੁੱਧ ਉਚਾਰਨ, ਵੈਸੇ ਸ਼ੁੱਧ ਉਚਾਰਨ ਔਰ ਅਰਥ ਬੋਧ ਦਾ ਆਪਸ ਵਿੱਚ ਬਹੁਤ ਸੰਬੰਧ ਹੈ। ਪਹਿਲਾਂ ਸ਼ੁੱਧ ਉਚਾਰਨ ਕਿ ਪਹਿਲਾਂ ਅਰਥ ਬੋਧ, ਇਹ ਵੀ ਪ੍ਰਸ਼ਨ ਹੈ। ਜਿੰਨਾ ਚਿਰ ਅਰਥ ਬੋਧ ਨਹੀਂ ਹੁੰਦਾ ਉਹਨਾਂ ਚਿਰ ਸ਼ੁੱਧ ਉਚਾਰਨ ਨਹੀਂ ਹੁੰਦਾ, ਜਿੰਨਾ ਚਿਰ ਸ਼ੁੱਧ ਉਚਾਰਨ ਨਹੀਂ ਹੁੰਦਾ ਉਹਨਾਂ ਚਿਰ ਅਰਥ ਬੋਧ ਨਹੀਂ ਹੁੰਦਾ। ਇਹਨਾਂ ਦੋਵਾਂ ਦਾ ਸੰਬੰਧ ਹੈ। ਕਹਿਣ ਤੋਂ ਭਾਵ ਹੈ ਕਿ ਸ਼ੁੱਧ ਉਚਾਰਨ ਵੀ ਸਾਡਾ ਅਸਲੀਅਤ ਉਦੋਂ ਹੀ ਹੋਏਗਾ ਜਦੋਂ ਸਾਨੂੰ ਅਰਥ ਬੋਧ ਹੋਵੇਗਾ। ਔਰ ਅਰਥ ਬੋਧ ਵਾਸਤੇ ਕੀ ਕਰਨਾ ਪਵੇਗਾ? ਸਾਨੂੰ ਖੁਦ ਹੀ ਸਾਨੂੰ ਅੰਤਰਮੁੱਖ ਹੋਣਾ ਪਵੇਗਾ। ਜਦੋਂ ਤੱਕ ਬਹਿਰਮੁੱਖ ਬਿਰਤੀ ਰਹਿੰਦੀ ਹੈ ਉਦੋਂ ਤੱਕ ਅਰਥ ਬੋਧ ਨਹੀਂ ਹੋ ਸਕਦਾ। ਕਿਉਂਕਿ ਅਰਥ ਬੋਧ ਕੀ ਹੈ, ਅਰਥ ਕੀ ਹੈ, ਅਰਥ ਅਤੇ ਗੁਰਬਾਣੀ ਦਾ ਕੀ ਹੈ? ਜੋ ਸਾਡਾ ਆਤਮ ਸਰੂਪ ਹੈ ਉਹਦਾ ਬੋਧ ਹੀ ਅਰਥ ਹੈ। ਅਥਵਾ ਸ਼ਬਦਾਂ ਦਾ ਅਰਥ, ਸ਼ਬਦਾਂ ਦੇ ਦੋ ਪ੍ਰਕਾਰ ਦੇ ਅਰਥ ਹਨ, ਬਾਹਰੀ ਵੀ ਅਰਥ ਹਨ, ਅੰਤਰੀਵ ਵੀ ਅਰਥ ਹਨ। ਅਤੇ ਅਰਥ ਬੋਧ ਵਾਸਤੇ ਪਹਿਲੇ ਆਪਾਂ ਨੂੰ ਹੋਰ ਕਈ ਸਾਧਨਾਂ ਦੀ ਜ਼ਰੂਰਤ ਹੈ। ਭਾਵ ਪਹਿਲੇ ਆਪਾਂ ਨੂੰ ਨਿਤਨੇਮ, ਇਸ਼ਨਾਨ, ਮਰਿਆਦਾ, ਇਹ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਮਹਾਂਪੁਰਸ਼ਾਂ ਨੇ, ਪਹਿਲੇ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ। ਖਾਸ ਕਰਕੇ ਜਿਨ੍ਹਾਂ ਦਾ ਅੱਜ ਕੱਲ੍ਹ ਖੰਡਨ ਹੋ ਰਿਹਾ, ਇਹਨਾਂ ਚੀਜ਼ਾਂ ਨੂੰ ਕਿਹਾ ਜਾਂਦਾ ਹੈ ਇਹ ਕਰਮਕਾਂਡ ਹੈ, ਇਹ ਬਾਹਮਣਵਾਦ ਹੈ। ਐਸਾ ਨਹੀਂ ਹੈ। ਪਹਿਲੇ ਆਪਾਂ ਨੂੰ ਇਹ ਕਰਮਕਾਂਡ ਕਰਨਾ ਹੀ ਪਏਗਾ। ਕਰਮਕਾਂਡ ਦਾ ਅਰਥ ਹੈ ਕਰਮ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਇਹ ਕਰਮ ਹੈ। ਇਸ ਦੇ ਨਾਲ ਸਾਡੀ ਪਾਪਾਂ ਦੀ ਮੈਲ ਦੂਰ ਹੁੰਦੀ ਹੈ, ਫਿਰ ਸਾਨੂੰ ਉਪਾਸਨਾ, ਫਿਰ ਗਿਆਨ ਕਾਂਡ। ਹੁਣ ਮਹਾਂਪੁਰਸ਼ ਪਹੁੰਚ ਗਏ ਹਨ, ਆਪਾਂ ਵਿਚਾਰ ਨੂੰ ਇੱਥੇ ਹੀ ਸੰਕੋਚੀਏ ਅਤੇ ਸਾਰੇ ਹੀ ਸਾਵਧਾਨ ਹੋ ਕਰਕੇ ਸਤਿਗੁਰਾਂ ਜੀ ਅੰਮ੍ਰਿਤਮਈ ਬਾਣੀ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
431 ਅੰਗ ਤੋਂ ਆਰੰਭਤਾ ਹੋ ਰਹੀ ਹੈ। ਸਭ ਸੰਗਤਾਂ ਸਾਵਧਾਨ ਹੋਣ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ, ਆਸਾਵਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰਿ ਹਰਿ ਜਪਤ, ਨਿਰਮਲ ਸਾਚੀ ਰੀਤ ਰਹਾਉ। ਦਰਸ਼ਨ ਕੀ ਪਿਆਸ ਘਣੀ, ਚਿਤਵਤ ਅਨਕ ਪ੍ਰਕਾਰ, ਕਰਹੁ ਅਨੁਗ੍ਰਹ ਪਾਰ ਬ੍ਰਹਮ, ਹਰਿ ਕਿਰਪਾ ਧਾਰ ਮੁਰਾਰ। ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ, ਜਿਸ ਵੱਖਰ ਕਉ ਚਾਹਤਾ, ਸੋ ਪਾਇਓ ਨਾਮ ਹੈ ਰੰਗ। ਜੇਤੇ ਮਾਇਆ ਰੰਗ ਰਾਸ, ਬਿਣਸ ਜਾਹੇ ਖਿਨ ਮਾਹੇ, ਭਗਤ ਰਤੇ ਤੇਰੇ ਨਾਮ ਸਿਆ, ਸੁਖ ਪੁੰਚ ਹੈ ਸਭ ਠਾਇ। ਸਭ ਜਗ ਚਲਤਉ ਪੇਖੀਐ, ਨਿਹਚਲ ਹਰਿ ਕੋ ਨਾਉ, ਕਰ ਮਿਤਰਾਈ ਸਾਧ ਸਿਉ, ਨਿਹਚਲ ਪਾਵਹਿ ਠਾਉ। ਮੀਤ ਸਾਜਨ ਸੁਤ ਬੰਧ ਪਾ, ਕੋਉ ਹੋਤ ਨ ਸਾਥ, ਏਕ ਨਿਵਾਹੂ ਰਾਮ ਨਾਮ, ਦੀਨਾ ਕਾ ਪ੍ਰਭ ਨਾਥ। ਚਰਨ ਕਮਲ ਬੋਹਿਥ ਭਏ, ਲਾਗ ਸਾਗਰ ਤਰਿਓ ਤੇਹ, ਭੇਟਿਓ ਪੂਰਾ ਸਤਿਗੁਰੂ, ਸਾਚਾ ਪ੍ਰਭ ਸਿਉ ਨੇਹ। ਸਾਧ ਤੇਰੇ ਕੀ ਜਾਚਨਾ, ਵਿਸਰ ਨ ਸਾਸ ਗਿਰਾਸ, ਜੋ ਤੁਧ ਭਾਵੈ ਸੋ ਭਲਾ, ਤੇਰਾ ਭਾਣੈ ਕਾਰਜ ਰਾਸ। ਸੁਖ ਸਾਗਰ ਪ੍ਰੀਤਮ ਮਿਲੇ, ਉਪਜੇ ਮਹਾ ਆਨੰਦ, ਕਹੋ ਨਾਨਕ ਸਭ ਦੁੱਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਆਸਾ ਮਹੱਲਾ ਪੰਜਵਾ, ਬਿਰਹੜੇ ਘਰ ਚੌਥਾ, ਛੰਤਾ ਕੀ ਜਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ, ਦਰਸ਼ਨ ਕਉ ਬਲ ਜਾਉ,
ਜਿਸ ਸਿਮਰ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਪਰਮੇਸ਼ਰ ਦੇ ਵਾਹਿਗੁਰੂ ਜੀ ਦੇ ਵਿਯੋਗ ਦੇ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਦੇ ਜਿਹੜੇ ਸ਼ਬਦ ਹਨ, ਜਿਨ੍ਹਾਂ ਵਿੱਚ ਪਰਮੇਸ਼ੁਰ ਪ੍ਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣੇ ਦੀ ਪ੍ਰਬਲ ਇੱਛਾ ਹੈ, ਉਹ ਵਿਯੋਗ ਦਸ਼ਾ ਦੇ ਵਿੱਚ ਜਿਹੜੇ ਸ਼ਬਦ ਉਚਾਰਨ ਕੀਤੇ ਗਏ ਹਨ ਉਹਨਾਂ ਨੂੰ ਬਿਰਹੜੇ ਕਹਿੰਦੇ ਹਨ। ਅੱਗੇ ਸਿਰਲੇਖ ਦੇ ਵਿੱਚ ਆਇਆ ਹੈ ਛੰਤਾਂ ਕੀ ਜਾਤ। ਇਹ ਜਿਹੜੇ ਬਿਰਹੜੇ ਨੇ ਛੰਦਾਂ ਦੀ ਜਾਤ ਵਿੱਚ ਗਾਏ ਗਏ ਨੇ, ਯਾਨੀ ਜਿਵੇਂ ਛੰਤਾਂ ਦੀ ਰਚਨਾ ਕੀਤੀ ਹੈ ਸਤਿਗੁਰੂ ਜੀ ਨੇ, ਉਸੇ ਤਰ੍ਹਾਂ ਇਹ ਬਿਰਹੜੇ ਗਾਏ ਜਾਂਦੇ। ਕਿਉਂਕਿ ਇਸ ਤੋਂ ਪਹਿਲਾਂ ਗਿਆਨੀ ਜੀ ਹੋਰਾਂ ਨੇ ਆਪ ਜੀ ਨੂੰ ਦੱਸਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੇ ਸੁੰਦਰ ਢੰਗ ਦੇ ਨਾਲ ਮਹਾਰਾਜ ਨੇ ਤਰਤੀਬ ਰੱਖੀ ਹੈ। ਸਭ ਤੋਂ ਪਹਿਲਾਂ ਕੋਈ ਰਾਗ ਸ਼ੁਰੂ ਹੁੰਦਾ ਹੈ, ਉਹਦੇ 'ਚ ਸ਼ਬਦ ਆਉਂਦੇ ਨੇ ਦੋ ਪਦੇ, ਤੇ ਪਦੇ ਜਾਂ ਚੌ ਪਦੇ, ਪੰਜ ਪਦੇ। ਇਹ ਵੀ ਪਹਿਲਾਂ ਸਭ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਂਦੇ ਨੇ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਆਉਂਦੇ ਨੇ, ਫਿਰ ਸਤਿਗੁਰੂ ਰਾਮਦਾਸ ਜੀ, ਅਤੇ ਫਿਰ ਗੁਰੂ ਅਰਜਨ ਦੇਵ ਜੀ ਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੋਵੇ ਤਾਂ ਉਹ ਉੱਥੇ ਆ ਜਾਂਦੀ ਹੈ। ਫਿਰ ਅਸ਼ਟਪਦੀਆਂ ਸ਼ੁਰੂ ਹੋ ਜਾਂਦੀਆਂ ਨੇ, ਅਸ਼ਟਪਦੀਆਂ ਪਹਿਲੀ ਪਾਤਸ਼ਾਹੀ ਦੀਆਂ ਆਉਂਦੀਆਂ ਨੇ, ਫਿਰ ਤੀਸਰੀ ਪਾਤਸ਼ਾਹੀ, ਫਿਰ ਗੁਰੂ ਰਾਮਦਾਸ ਸਾਹਿਬ ਜੀ, ਅਤੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਫਿਰ ਛੰਤ ਸ਼ੁਰੂ ਹੋ ਜਾਂਦੇ ਨੇ, ਛੰਤ ਗੁਰੂ ਸਾਹਿਬ ਜੀ ਪਹਿਲਾਂ ਪਹਿਲੀ ਪਾਤਸ਼ਾਹੀ, ਫਿਰ ਤੀਸਰੀ ਪਾਤਸ਼ਾਹੀ, ਫਿਰ ਚੌਥੀ ਅਤੇ ਪੰਜਵੀਂ ਪਾਤਸ਼ਾਹੀ ਦੇ ਹੁੰਦੇ ਨੇ। ਉਸ ਤੋਂ ਬਾਅਦ ਵਾਰਾਂ ਆਉਂਦੀਆਂ ਨੇ, ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ ਹੈ। ਭਗਤਾਂ ਦੀ ਬਾਣੀ 'ਚ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ, ਫਿਰ ਭਗਤ ਨਾਮਦੇਵ ਜੀ ਦੀ ਬਾਣੀ ਆਉਂਦੀ ਹੈ, ਫਿਰ ਭਗਤ ਰਵਿਦਾਸ ਜੀ ਦੀ ਬਾਣੀ ਆਉਂਦੀ ਹੈ। ਉਹਨਾਂ ਤੋਂ ਬਾਅਦ ਜਿਹਨਾਂ ਭਗਤਾਂ ਦੇ ਇੱਕ ਇੱਕ ਦੋ ਦੋ ਸ਼ਬਦ ਹਨ ਉਹਨਾਂ ਦੀ ਵਾਰੀ ਆਉਂਦੀ ਹੈ। ਇਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਕਰਵਾਈ ਹੈ। ਜਿਹੜੇ ਸੰਸਾਰ ਭਰ ਦੇ ਵਿਦਵਾਨ ਸੰਪਾਦਨ ਕਲਾ ਦੇ ਵਿਦਵਾਨ ਹਨ, ਜਿਨ੍ਹਾਂ ਨੇ ਦੁਨੀਆ ਦੇ ਗ੍ਰੰਥਾਂ ਦੀ ਸੰਪਾਦਨਾ ਹੁੰਦੀ ਦੇਖੀ ਹੈ, ਉਹ ਇਹ ਮੰਨਦੇ ਹਨ ਕਿ ਸਭ ਤੋਂ ਵਧੀਆ ਤਰੀਕੇ ਨਾਲ ਜੋ ਸੰਪਾਦਨਾ ਹੋਈ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਹੈ। ਵੈਸੇ ਧਾਰਮਿਕ ਗ੍ਰੰਥ ਹੋਰ ਵੀ ਹਨ, ਕੁਰਾਨ, ਬਾਈਬਲ, ਵੇਦ ਸ਼ਾਸਤਰ, ਪਰ ਸੰਪਾਦਨਾ ਦਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਸ਼੍ਰੋਮਣੀ ਹੈ। ਸੰਪਾਦਨਾ ਵਾਲੇ ਪੱਖ ਤੋਂ ਵੀ ਮਹਾਰਾਜ ਸ਼੍ਰੋਮਣੀ ਹਨ, ਬਾਕੀ ਤਾਂ ਸਾਰੇ ਪੱਖਾਂ ਤੋਂ ਹੈ ਨਹੀਂ। ਸੋ ਇੱਥੇ ਹੁਣ ਬਿਰਹੜੇ ਜੋ ਮਹਾਰਾਜ ਨੇ ਲਿਖੇ ਨੇ ਇਹ ਸੰਤਾਂ ਦੀ ਤਰ੍ਹਾਂ ਹਨ। ਸੰਤਾਂ ਦੀ ਜਾਤ ਤੋਂ ਭਾਵ ਹੈ ਵੀ ਸੰਤਾਂ ਵਾਲੀ ਚਾਲ ਇਹਦੇ 'ਚ ਆਉਂਦੀ ਹੈ, ਇਸ ਕਰਕੇ ਨੂੰ ਅਸ਼ਟਪਦੀਆਂ ਤੋਂ ਬਾਅਦ ਰੱਖਿਆ ਹੈ। ਅਤੇ ਪਰ ਕਿਉਂਕਿ ਇਹ ਵੀ ਅੱਠ ਅੱਠ ਪਦਿਆਂ ਦੇ ਹਨ, ਇਹਨਾਂ ਨੂੰ ਅਸ਼ਟਪਦੀਆਂ ਦੇ ਨਾਲ ਹੀ ਇਹ ਇੱਕ ਬੜਾ ਵਿਸ਼ਾ ਸਮਝਣ ਵਾਲਾ ਹੈ ਕਿ ਤੁਸੀਂ ਇਹ ਸ਼ੰਕਾ ਨਾ ਕਰਨਾ ਵੀ ਜੇ ਛੰਤ ਸ਼ੁਰੂ ਹੋ ਗਏ ਤਾਂ ਪਹਿਲੀ ਪਾਤਸ਼ਾਹੀ ਦੇ ਉਹ ਵੀ ਇਸ ਤਰ੍ਹਾਂ ਹੈ ਵੀ ਜਿਹੜੇ ਰਾਗ ਵਿੱਚ ਜਿਹੜੇ ਗੁਰੂ ਸਾਹਿਬ ਦੀ ਬਾਣੀ ਨਾ ਹੋਵੇ ਉਹ ਨਹੀਂ ਆਉਂਦੀ। ਜੇ ਮੰਨ ਲਓ ਪਹਿਲੀ ਪਾਤਸ਼ਾਹੀ ਦੇ ਛੰਤ ਨਹੀਂ ਹਨ ਕਿਸੇ ਰਾਗ ਵਿੱਚ ਤਾਂ ਨਹੀਂ ਆਉਣਗੇ, ਉਹ ਤੀਸਰੀ ਪਾਤਸ਼ਾਹੀ ਦੇ ਆ ਜਾਣਗੇ। ਜੇ ਤੀਸਰੀ ਪਾਤਸ਼ਾਹੀ ਦੇ ਉਸ ਰਾਗ ਵਿੱਚ ਬਾਣੀ ਨਹੀਂ ਹੈ ਸੰਤਾਂ ਦੀ ਤਾਂ ਚੌਥੀ ਪਾਤਸ਼ਾਹੀ ਦੀ ਆ ਜਾਏਗੀ। ਇੱਥੇ ਹੈ ਤਾਂ ਇਹ ਅਸ਼ਟਪਦੀ ਹੈ ਪਰ ਸੰਤਾਂ ਵਰਗੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਇਹ ਸੰਕੇਤ ਦਿੱਤਾ ਹੈ ਸੰਤਾਂ ਕੀ ਜਾਤ। ਇਹ ਅੱਠ ਅੱਠ ਪਦਿਆਂ ਦੇ ਹਨ। ਸੋ ਇੱਥੋਂ ਅੱਗੇ ਬਾਅਦ ਫਿਰ ਸੰਤ ਸ਼ੁਰੂ ਹੋ ਜਾਣੇ ਹਨ, ਉਹ ਗੁਰੂ ਸਾਹਿਬ ਜੀ ਨੇ ਪੱਟੀ ਬਾਣੀ ਆਉਣੀ ਹੈ, ਉਸ ਤੋਂ ਬਾਅਦ ਫਿਰ ਸੰਤਾਂ ਦੀ ਵਾਰੀ ਆਉਣੀ ਹੈ। ਇਹ ਗਿਆਨੀ ਜੀ ਨੇ ਦੱਸਿਆ ਸੀ ਤੁਹਾਨੂੰ ਉਸ ਦਿਨ ਵੀ ਸੰਤਾਂ ਤੋਂ ਬਾਅਦ ਜੇ ਕੋਈ ਲੰਮੀ ਬਾਣੀ ਹੋਵੇ ਤਾਂ ਉਹਦੀ ਵਾਰੀ ਆਉਂਦੀ, ਜਿਵੇਂ ਗੌੜੀ ਰਾਗ ਵਿੱਚ 52 ਅੱਖਰੀ ਆਈ ਸੀ ਸੰਤਾਂ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਆਇਆ ਸੀ, ਇਸੇ ਤਰ੍ਹਾਂ ਰਾਮਕਲੀ ਰਾਗ ਵਿੱਚ ਵੀ ਸੰਤਾਂ ਤੋਂ ਬਾਅਦ ਦੱਖਣੀ ਆਨੰਦ ਸਾਹਿਬ ਆਉਂਦਾ ਹੈ, ਦੱਖਣੀ ਓਂਕਾਰ ਅਤੇ ਸਿੱਧ ਗੋਸ਼ਟ, ਇਹ ਬਾਣੀਆਂ ਆਉਂਦੀਆਂ ਨੇ। ਇਸ ਤਰ੍ਹਾਂ ਇਹ ਤਰਤੀਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਜੇ ਕੋਈ ਪੁਰਾਣੇ ਸਹੀ ਮਹਿਨੇ ਜਿਨ੍ਹਾਂ ਨੇ ਸੰਥਿਆ ਕੀਤੀ ਹੋਵੇ, ਗੁਰਬਾਣੀ ਨੂੰ ਪੜ੍ਹਿਆ ਹੋਵੇ, ਕੋਈ ਬਾਣੀ ਲੱਭਣੀ ਔਖੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ, ਬਿਨਾਂ ਤਤਕਰੇ ਦੇ ਵੀ ਲੱਭੀ ਜਾ ਸਕਦੀ, ਜਿਨ੍ਹਾਂ ਨੂੰ ਤਰੀਕਾ ਆਉਂਦਾ ਹੈ, ਢੰਗ ਆਉਂਦਾ ਹੈ। ਸੋ ਹੁਣ ਮਹਾਰਾਜ ਇਹ ਜੋ ਸੰਤਾਂ ਦੀ ਜਾਤ ਦੱਸ ਰਹੇ ਨੇ, ਹੈ ਤਾਂ ਇਹ ਅਸ਼ਟਪਦੀ ਹੈ ਪਰ ਸੰਤਾਂ ਵਰਗੀ ਹੈ, ਇਸ ਕਰਕੇ ਸਿਰਲੇਖ ਦੇਣਾ ਪਿਆ ਹੈ। ਹਾਂਜੀ।
ਆਸਾ ਮਹੱਲਾ ਪੰਜਵਾ ਬਿਰਹੜੇ ਘਰ ਚੌਥਾ ਸੰਤਾਂ ਕੀ ਜਾਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕਉ ਬਲ ਜਾਉ ਜਿਸ ਸਿਮਰਤ ਦੁਖ ਬੀਸਰੈ ਹੈ ਪਿਆਰੇ ਸੋ ਕਿਉ ਤਜਨਾ ਜਾਏ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸੀਗਾਰ ਵਿਖਿਆ ਕੇ ਫੀਕੇ ਤਾਜ ਛੋਡੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਣੀ ਪਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ ਜੋ ਜਨ ਰਾਤੀ ਰਾਮ ਸਿਉਂ ਪਿਆਰੇ ਅਨਤ ਨਾ ਕਾਹੂ ਜਾਏ ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆਘਾਏ ਅੰਚਲ ਗਹਿਆ ਸਾਧਕਾ ਨਾਨਕ ਭੈ ਸਾਗਰ ਪਾਰ ਪਰਾਏ ਜਨਮ ਮਰਨ ਦੁੱਖ ਕੱਟੀਐ ਪਿਆਰੇ ਜਬ ਭੇਟੈ ਹਰ ਰਾਏ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਝ ਤੇ ਵੀ ਛੁਰੇ ਪਿਆਰੇ ਜਨਮ ਮਰਹਿ ਬਿਖ ਖਾਏ ਜਿਸ ਤੂੰ ਮਿਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਏ ਜੋ ਸੁਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟਾਈ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਜੋ ਤੁਧ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੇ ਨਾਰਾਇਣੈ ਪਿਆਰੇ ਮਾਤੇ ਸਹਿਜ ਸੁਭਾਏ ਸਭ ਬਿਧ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿੱਤਾ ਪਹਿਰਹਿ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪੀਐ ਹਰ ਨਾਉ ਸਾਈ ਕਾਰ ਕਮਾਵਣੀ ਪਿਆਰੇ ਤੁਰ ਮਸਤਕ ਲੇਖ ਲਿਖਾਏ ਏਕੋ ਆਪ ਵਰਤਦਾ ਪਿਆਰੇ ਘਾਟ ਘਾਟ ਰਹਿਆ ਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਆਸਾ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਾਧ ਸੰਗਤ ਜੀਓ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਉਮਰ ਜਦੋਂ ਤਕਰੀਬਨ ਕੋਈ 7 ਕੁ ਸਾਲ ਦੀ ਹੋਈ ਤਾਂ ਆਪ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਜਿਨ੍ਹਾਂ ਨੂੰ ਆਮ ਤੌਰ 'ਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਹਾਂ ਉਹ ਆਪਣੇ ਮਨ ਵਿੱਚ ਵਿਚਾਰ ਕਰਦੇ ਨੇ ਬਹੁ ਗੁਣੀ ਅਲਾਵਹਿ ਸੁਤਨਾ ਪੜਾਵਹਿ ਸੋ ਸਤਰੂ ਸਾਮਤਾਤ ਸੋਭਾ ਨਹਿ ਪਾਵੈ ਮਤ ਨਹਿ ਆਵੈ ਜਗ ਮਹਿ ਇਹ ਵਿਖਿਆਤ ਭਾਵ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਪੜ੍ਹਾਉਂਦੇ ਉਹ ਉਹਨਾਂ ਦੇ ਦੁਸ਼ਮਣਾਂ ਵਰਗੇ ਨੇ ਇਹ ਗੱਲ ਜਗਤ ਵਿੱਚ ਪ੍ਰਗਟ ਹੈ ਮੈਂ ਆਪਣੇ ਪੁੱਤਰ ਨੂੰ ਵਿੱਦਿਆ ਪੜ੍ਹਾਵਾਂ ਇਹ ਪੜ੍ਹ ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਪਰ ਪਹੁੰਚ ਜਾਵੇਗਾ ਪਰਿਵਾਰ ਦਾ ਗੁਜ਼ਾਰਾ ਹੋਰ ਵੀ ਚੰਗੇ ਤਰੀਕੇ ਨਾਲ ਚੱਲੇਗਾ ਇਉਂ ਇਹ ਦੁਨਿਆਵੀ ਖਿਆਲ ਕਰਕੇ ਵਿੱਦਿਆ ਪੜ੍ਹਾਉਣ ਦੇ ਖਿਆਲ ਮੁਤਾਬਕ ਪਿਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਸਮਿਆਂ ਵਿੱਚ ਜੋ ਪਾਠਸ਼ਾਲਾ ਚੱਲਦੀਆਂ ਸਨ ਅਤੇ ਪਾਂਧੇ ਪੜ੍ਹਾਇਆ ਕਰਦੇ ਸਨ ਗੋਪਾਲ ਪਾਂਧੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਜੀ ਲੈ ਕੇ ਗਏ ਸੀ ਔਰ ਉਹਨਾਂ ਨੂੰ ਕਿਹਾ ਸੀ ਕਿ ਚੰਗੀ ਤਰ੍ਹਾਂ ਵਿੱਦਿਆ ਪੜ੍ਹਾਉਣੀ ਪਹਿਲੇ ਦਿਨ ਜਿੱਦਣ ਗਏ ਸਨ ਪਿਤਾ ਜੀ ਦੀ ਇੱਛਾ ਔਰ ਆਗਿਆ ਦਾ ਸਤਿਕਾਰ ਕਰਦਿਆਂ ਹੋਇਆਂ ਅਤੇ ਜਗਤ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਜਿਵੇਂ ਬਾਕੀ ਆਮ ਬਾਲਕ ਪਾਧੇ ਦੇ ਮਗਰ ਮਗਰ ਬੋਲ ਕੇ ਅੱਖਰ ਪੜ੍ਹਦੇ ਸਨ, ਇਵੇਂ ਹੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਖਰ ਪੜ੍ਹੇ, ਭਾਵ ਕਿ ਉਹ ਪਹਿਲੇ ਦਿਨ ਪਿਤਾ ਦੀ ਆਗਿਆ ਦਾ ਅਤੇ ਜਗਤ ਮਰਜ਼ਾਦਾ ਦਾ ਖਿਆਲ ਰੱਖਿਆ ਹੈ। ਪਾਂਧਾ ਹੈਰਾਨ ਹੁੰਦਾ ਕਿ ਮਹਿਤਾ ਕਾਲੂ ਦੇ ਬਾਲਕ ਦੀ ਬੁੱਧੀ ਬੜੀ ਤੇਜ਼ ਹੈ, ਬਹੁਤ ਛੇਤੀ ਸਬਕ ਯਾਦ ਕਰਕੇ ਸੁਣਾਉਂਦਾ, ਇਹ ਜਲਦੀ ਪੜ੍ਹ ਜਾਵੇਗਾ। ਦੂਸਰਾ ਦਿਨ ਆਇਆ, ਸਾਰੇ ਬਾਲਕ ਤਾਂ ਰੋਜ਼ਾਨਾ ਦੀ ਤਰ੍ਹਾਂ ਪਾਂਧੇ ਦੇ ਮਗਰ ਬੋਲ ਕੇ ਪੜ੍ਹਦੇ ਸਨ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਿਲਕੁਲ ਚੁੱਪ, ਕੋਈ ਬਚਨ ਨਹੀਂ ਕਰਦੇ। ਪਾਂਧਾ ਹੈਰਾਨ ਹੋਇਆ ਕਿ ਕੱਲ੍ਹ ਤਾਂ ਤੁਸੀਂ ਬੜੀ ਸੁੰਦਰਤਾ ਨਾਲ ਪੜ੍ਹਦੇ ਸੀ, ਅੱਜ ਕੀ ਹੋਇਆ? ਤਾਂ ਮਹਾਰਾਜ ਨੇ ਬਚਨ ਕੀਤਾ ਸੀ, ਪਾਂਧਾ ਜੀ ਤੁਸੀਂ ਕਿਹੜੀ ਵਿੱਦਿਆ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਪਾਂਧਾ ਕਹਿਣ ਲੱਗਾ ਕਿ ਜਿੰਨੀ ਵੀ ਸਮੇਂ ਦੀ ਪ੍ਰਚਲਿਤ ਵਿੱਦਿਆ ਹੈ ਮੈਂ ਸਾਰੀ ਜਾਣਦਾ ਹਾਂ, ਉਹ ਤੁਹਾਨੂੰ ਪੜ੍ਹਾਵਾਂਗਾ। ਸਤਿਗੁਰਾਂ ਨੇ ਬਚਨ ਕੀਤਾ, ਉਹਦਾ ਫਾਇਦਾ ਕੀ ਹੈ? ਦੱਸਿਆ ਕਿ ਇਹਦੇ ਨਾਲ ਦੁਨੀਆ ਵਿੱਚ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ, ਇੱਜ਼ਤ ਮਿਲਦੀ ਹੈ, ਔਰ ਦੁਨੀਆ ਦੇ ਵਿੱਚ ਚੰਗੇ ਵਧੀਆ ਤਰੀਕੇ ਨਾਲ ਆਪਣਾ ਕਾਰੋਬਾਰ ਚਲਾਇਆ ਜਾ ਸਕਦਾ, ਕਿਸੇ ਸਰਕਾਰੀ ਅਹੁਦੇ 'ਤੇ ਪਹੁੰਚਿਆ ਜਾ ਸਕਦਾ, ਇਉਂ ਆਪਣਾ ਗੁਜ਼ਾਰਾ ਵੀ ਵਧੀਆ ਚੱਲਦਾ ਅਤੇ ਮਾਣ ਸਤਿਕਾਰ ਦੀ ਪ੍ਰਾਪਤੀ ਵੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਪਾਂਧਾ ਜੀ ਇਉਂ ਤਾਂ ਤੁਹਾਡੀਆਂ ਗੱਲਾਂ ਦੱਸਦੀਆਂ ਨੇ ਕਿ ਇਹ ਵਿੱਦਿਆ ਸਗੋਂ ਜਗਤ ਦੇ ਜੰਜਾਲਾਂ ਵਿੱਚ ਫਸਾਉਣ ਵਾਲੀ ਹੈ, ਦੁਨੀਆ ਦੀਆਂ ਵਡਿਆਈਆਂ ਵਿੱਚ, ਦੁਨੀਆ ਦੀ ਮੋਹ ਮਾਇਆ ਦੇ ਵਿੱਚ। ਵਿੱਦਿਆ ਤਾਂ ਅਸਲ ਵਿੱਚ ਉਹ ਚਾਹੀਦੀ ਹੈ ਜੋ ਜੰਜਾਲਾਂ ਤੋਂ ਛੁਡਾਵੇ, ਅਤੇ ਤੁਸੀਂ ਤਾਂ ਜੰਜਾਲਾਂ ਵਿੱਚ ਫਸਾਉਣ ਵਾਲੀ ਵਿੱਦਿਆ ਪੜ੍ਹਾਉਣ ਦੀਆਂ ਗੱਲਾਂ ਕਰਦੇ ਹੋ। ਪਾਂਧਾ ਕਹਿੰਦਾ, ਜੀ ਉਹ ਵਿੱਦਿਆ ਕਿਹੜੀ ਹੈ? ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਅੰਦਰ ਬਚਨ ਲਿਖੇ ਨੇ, ਮਹਾਰਾਜ ਨੇ ਕਿਹਾ ਸੀ, ਇਨ ਬਿਧ ਚਿਤ ਬਾਧਾ ਸੁਨ ਸੁਰਤ ਪਾਧਾ ਫਾਹੇ ਪੜੈ ਅਪਾਰ। ਇਉਂ ਤਾਂ ਬਹੁਤੀਆਂ ਫਾਹੀਆਂ ਗਲ ਵਿੱਚ ਪੈ ਜਾਂਦੀਆਂ, ਛੁੱਟਿਓ ਜੇ ਚਾਹੈ ਲੇਖਾ ਇਹ ਗਾਹੈ ਜਾਓ ਮੈਂ ਕਰਾਂ ਉਚਾਰ। ਜੇ ਜੰਜਾਲਾਂ ਤੋਂ ਛੁੱਟਣਾ ਚਾਹੁੰਦੇ ਹੋ, ਜੇ ਪਰਲੋਕ 'ਚੋਂ ਛੁੱਟਣਾ ਚਾਹੁੰਦੇ ਹੋ, ਤਾਂ ਇਸ ਵਿੱਦਿਆ ਦੀ ਵਿਚਾਰ ਕਰੋ ਜੋ ਮੈਂ ਤੁਹਾਨੂੰ ਉਚਾਰਨ ਕਰਕੇ ਦੱਸਦਾ। 7 ਸਾਲ ਦੀ ਉਮਰ ਵਿੱਚ ਮੇਰੇ ਦਾਤਾਰ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਗੁਰਬਾਣੀ ਦਾ, ਸਭ ਤੋਂ ਪਹਿਲਾ ਸ਼ਬਦ, ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ, ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਇਹ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਸੀ। ਆਮ ਬਾਲਕਾਂ ਨੂੰ ਫੱਟੀ ਦੇ ਉੱਪਰ ਅੱਖਰ ਲਿਖ ਲਿਖ ਕੇ ਅੱਖਰ ਲਿਖਣ ਦੀ ਜਾਚ ਸਿਖਾਈ ਜਾਂਦੀ ਸੀ। ਇਹ ਰਵਾਇਤ ਤਾਂ ਆ ਪਿਛਲੇ ਵੀ ਕੁਝ ਦਹਾਕਿਆਂ ਤੱਕ ਪ੍ਰਚਲਿਤ ਰਹੀ ਹੈ। ਅੱਜ ਉਹ ਲੱਕੜ ਦੀਆਂ ਫੱਟੀਆਂ ਨਹੀਂ ਰਹੀਆਂ, ਉਹ ਪੂਰਨੇ ਪਾਉਣ ਦਾ ਰਿਵਾਜ ਨਹੀਂ ਰਿਹਾ, ਪਰ ਅੱਜ ਤੋਂ ਜੇ ਬਹੁਤਾ ਨਹੀਂ ਤਾਂ 1.5-2 ਦਹਾਕੇ ਪਿੱਛੇ ਚਲੇ ਜਾਈਏ ਤਾਂ ਆਪਾਂ ਜਾਣਦੇ ਹਾਂ ਕਿ ਇਹ ਰਿਵਾਜ ਮੌਜੂਦ ਸੀ। ਬਾਕੀ ਬਾਲਕ ਤਾਂ ਪਾਂਧੇ ਦੇ ਕਹੇ ਮੁਤਾਬਕ ਫੱਟੀ ਦੇ ਉੱਪਰ ਅੱਖਰ ਅਤੇ ਹਿੰਦਸੇ ਲਿਖਦੇ ਸਨ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਅੱਖਰਾਂ ਦੇ ਵਿੱਚੋਂ ਹੀ ਅਧਿਆਤਮਿਕ ਵਿੱਦਿਆ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਇਹ ਪੱਟੀ ਨਾਮ ਦੀ ਬਾਣੀ ਆਸਾ ਰਾਗ ਵਿੱਚ ਉਦੋਂ ਹੀ ਉਚਾਰਨ ਕੀਤੀ ਹੈ। ਸੋ ਇਹਦੇ ਵਿੱਚ ਜੋ ਸਤਿਗੁਰੂ ਜੀ ਨੇ ਗੁਰਮੁਖੀ ਦੇ 35 ਅੱਖਰ ਸਿਰਜੇ ਨੇ, ਉਹਨਾਂ 35 ਅੱਖਰਾਂ ਰਾਹੀਂ ਉਪਦੇਸ਼ ਹੈ। ਤਰਤੀਬ ਇਉਂ ਰੱਖੀ ਹੈ ਕਿ ਸੱਸੇ ਅੱਖਰ ਤੋਂ ਮਹਾਰਾਜ ਜੀ ਨੇ ਆਰੰਭ ਕੀਤਾ ਹੈ, ਔਰ ਫਿਰ ਅੱਗੇ ਈੜੀ ਆਉਂਦੀ ਹੈ, ਊੜਾ ਆਉਂਦਾ ਹੈ, ਫਿਰ ਕੱਕੇ ਤੋਂ ਲੈ ਕੇ ਰਾੜੇ ਤੱਕ ਸਾਰੇ ਅੱਖਰ ਆਉਂਦੇ ਨੇ, ਔਰ ਫਿਰ ਹਾਹਾ ਅਤੇ ਐੜਾ ਸਤਿਗੁਰੂ ਜੀ ਨੇ ਇੱਥੇ ਪ੍ਰਕਰਨ ਮੁਤਾਬਕ ਅਖੀਰ ਵਿੱਚ ਰੱਖੇ ਨੇ। ਜੋ ਗੁਰਮੁਖੀ ਸਤਿਗੁਰੂ ਅੰਗਦ ਦੇਵ ਜੀ ਨੇ ਪੜ੍ਹਾਈ ਉਹ ਊੜੇ ਤੋਂ ਅੜਾੜੇ ਤੱਕ ਇਸੇ ਕ੍ਰਮ ਵਿੱਚ ਹੈ ਜਿਵੇਂ ਆਪਾਂ ਪੜ੍ਹਦੇ ਆ ਰਹੇ ਹਾਂ। ਗੁਰਬਾਣੀ ਵਿੱਚ ਪ੍ਰਕਰਨ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜੇ ਪਹਿਲੀ ਲਾਈਨ ਦੇ ਅੱਖਰ ਨੇ ਇਹਨਾਂ ਦੀ ਅਦਲਾ ਬਦਲੀ ਤਰਤੀਬ ਵਿੱਚ ਕੀਤੀ ਹੈ। ਕੱਕੇ ਤੋਂ ਅੜਾੜੇ ਤੱਕ ਸਾਰੀ ਤਰਤੀਬ ਜਿਉਂ ਦੀ ਤਿਉਂ ਉਸੇ ਤਰ੍ਹਾਂ ਹੀ ਚੱਲਦੀ ਹੈ। ਜੋ ਪਾਵਨ ਅਧਿਆਤਮਿਕ ਉਪਦੇਸ਼ ਗੁਰਮੁਖੀ ਦੀ 35 ਅੱਖਰੀ ਰਾਹੀਂ ਇਹ ਪੱਟੀ ਨਾਮ ਦੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਉਚਾਰਨ ਕਰ ਰਹੇ ਨੇ, ਪੱਟੀ ਕਹਿੰਦੇ ਨੇ ਫੱਟੀ ਨੂੰ, ਜਿਵੇਂ ਫੱਟੀ ਲਿਖੀ ਜਾਂਦੀ ਸੀ ਨਾ, ਇਉਂ ਮਹਾਰਾਜ ਜੀ ਨੇ ਹਿਰਦੇ ਨੂੰ ਪੱਟੀ ਰੂਪ ਬਣਾ ਕੇ ਉਹਦੇ 'ਤੇ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਲਿਖਣ ਦਾ ਜੋ ਉਪਦੇਸ਼ ਇਹਨਾਂ 35 ਅੱਖਰਾਂ ਰਾਹੀਂ ਬਖਸ਼ਿਸ਼ ਕੀਤਾ ਹੈ, ਆਓ ਅਸੀਂ ਗੁਰੂ ਕੇ ਤਿਸ ਉਪਦੇਸ਼ ਨਾਲ ਜੁੜੀਏ, ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਔਰ ਇਸੇ ਪ੍ਰਕਾਰ ਪਾਠ ਬੋਧ ਅਤੇ ਅਰਥ ਬੋਧ ਨੂੰ ਸਮਝਣ ਦਾ ਯਤਨ ਕਰੀਏ ਜੀ। ਹਾਂਜੀ।
ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ।
ਇਹ ਸੱਸੇ ਵਿੱਚ ਹੀ ਆਪ ਨੋਟ ਕਰੋ ਵੀ ਸੱਸੈ ਸੋਏ ਸ੍ਰਿਸ਼ਟ ਸਾਜੀ ਸਭਨਾ ਸਾਹਿਬ, ਇਹ ਛੇ ਮਹਾਰਾਜ ਨੇ ਸੱਸੇ ਤੋਂ ਹੀ ਅੱਖਰ ਜਿਹੜੇ ਅਨੁਪਾਦ ਰੱਖ ਦਿੱਤੇ ਹਨ। ਸੱਸੈ ਸੋਏ ਸ੍ਰਿਸ਼ਟ ਸਾਜੀ ਸਭਨਾ ਸਾਹਿਬ, ਇਹ ਮਹਾਰਾਜ ਜੀ ਨੇ ਅੱਖਾਂ ਦੀ ਕਮਾਲ ਕੀਤੀ ਹੈ, ਇਹ ਨੋਟ ਕਰਦੇ ਜਾਣਾ। ਸੱਚੇ ਪਾਤਸ਼ਾਹ ਜੀ ਨੇ ਅੱਖਰ ਪਰੋ ਦਿੱਤੇ ਹੈ ਮੋਤੀਆਂ ਦੀ ਤਰ੍ਹਾਂ।
ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ। ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ।
ਪਾਠ ਪੜਿਆ ਵੀ ਹੈ ਅਤੇ ਪਾਠ ਪੜਿਆ ਵੀ ਹੈ, ਸੰਪਰਦਾ ਵਿੱਚ ਪੜਿਆ ਪਾਠ ਚੱਲਦਾ ਹੈ। ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ, ਬੀਰਾ ਦਾ ਅਰਥ ਦੰਦਲ ਵੀ ਹੈ, ਬੀਰਾ ਦਾ ਅਰਥ ਫਾਹੀ ਵੀ ਮਹਾਂਪੁਰਖਾਂ ਨੇ ਕੀਤਾ, ਹੋਰ ਵੀ ਅਰਥ ਕੀਤੇ ਨੇ। ਭਾਈ ਜੇ ਪਰਮਾਤਮਾ ਦੇ ਨਾਮ ਦੀ ਪੜ੍ਹਾਈ ਨਾ ਕੀਤੀ ਅਤੇ ਕੇਵਲ ਦੁਨਿਆਵੀ ਪੜ੍ਹਾਈਆਂ ਵਿੱਚ ਹੀ ਲੱਗੇ ਰਹੇ, ਜਦੋਂ ਲੇਖਾ ਮੰਗਿਆ ਜਾਵੇਗਾ ਜਬ ਲੇਖਾ ਦੇਵ ਹੈ ਬੀਰਾ ਤਾਉ ਪੜਿਆ, ਤੈਨੂੰ ਬੰਧਨ ਪੈ ਜਾਣਗੇ, ਸਮਝ ਲੈ ਕਿ ਤੈਨੂੰ ਦੰਦਲ ਹੀ ਪੈ ਜਾਵੇਗੀ, ਕੁਝ ਉੱਥੇ ਕਹਿ ਨਹੀਂ ਸਕੇਗਾ। ਪੜ੍ਹਿਆ ਕਰਕੇ ਵੀ ਅਰਥ ਹੈ, ਬੀਰਾ ਗੋਪਾਲ ਪਾਂਧੇ ਦਾ ਭਰਾ ਵੀ ਕਿਹਾ ਹੈ ਇਤਿਹਾਸ ਵਿੱਚ, ਭਾਈ ਤੇਰਾ ਪੜ੍ਹਿਆ ਹੋਇਆ ਉੱਥੇ ਕਿਹੜੇ ਕੰਮ ਆਵੇਗਾ ਜਿੱਥੇ ਲੇਖਾ ਦੇਣਾ ਪੈਣਾ। ਮੁੱਖ ਪਾਠ ਆਪਾਂ ਪੜ੍ਹਿਆ ਰੱਖਣਾ ਜੋ ਸੰਪਰਦਾ ਵਿੱਚ ਚੱਲਦਾ ਆਉਂਦਾ ਹੈ, ਜਬ ਲੇਖਾ ਦੇਵ ਹੈ ਬੀਰਾ ਤਉ ਪੜਿਆ।
ਜਬ ਲੇਖਾ ਦੇਵ ਹੈ ਬੀਰਾ ਤਉ ਪੜਿਆ ਰਹਾ, ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ, ਇਹਨਾਂ ਅੱਖਰਾਂ ਮੈਂ ਹੈ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ। ਊੜੈ ਉਪਮਾ ਤਾ ਕੀ ਚੀਜੈ ਜਾ ਕਾ ਅੰਤ ਨ ਪਾਇਆ, ਸੇਵਾ ਕਰਹਿ ਸੇਈ ਫਲ ਪਾਵਹਿ ਹੈ ਜਿਨੀ ਸੱਚ ਕਮਾਇਆ। ਨੰਗਾ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ, ਸਰਬ ਜੀਆ ਮਹਿ ਏਕੋ ਜਾਣੈ ਤਾ ਹਉ ਮੈਂ ਕਹਿ ਨਾ ਕੋਈ। ਕੱਕੈ ਕੇਸ ਪੁੰਡਰ ਜਬ ਹੂਏ ਵਿਣਸਾ ਬੂਣੈ ਉਜਲਿਆ, ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ। ਖੱਖੈ ਖੁੰਦ ਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀਆ, ਬੰਧਨ ਜਾ ਕੈ ਸਭ ਜਗ ਵਾਧਿਆ ਅਵਰੀ ਕਾ ਨਹੀਂ ਹੁਕਮ ਪਿਆ। ਗੱਗੈ ਗੋਏ ਗਾਏ ਜਿਨ ਛੋਟੀ ਗੱਲੀ ਗੋਬਿੰਦ ਗਰਭ ਭਇਆ, ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਕਈ ਤਈ ਕੀਆ। ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ। ਘੱਗੈ ਘਾਲ ਸੇਵਕ ਜੇ ਘਾਲੈ ਸ਼ਬਦ ਗੁਰੂ ਕੈ ਲਾਗ ਰਹੈ, ਬੁਰਾ ਭਲਾ ਜੇ ਸਮ ਕਰ ਜਾਣੈ ਇਨ ਬਿਧ ਸਾਹਿਬ ਰਮਤ ਰਹੈ।
ਪਹਿਲਾਂ ਵੀ ਬੇਨਤੀ ਕੀਤੀ ਕਿ ਪਹਿਲੇ ਅੱਖਰਾਂ ਦੀ ਤਰਤੀਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਪ੍ਰਕਰਨ ਮੁਤਾਬਕ ਰੱਖੀ ਹੈ। ਪਹਿਲਾਂ ਸੱਸਾ ਆਇਆ ਹੈ, ਫਿਰ ਈੜੀ ਆਈ ਹੈ, ਫਿਰ ਊੜਾ ਆਇਆ ਹੈ, ਅਤੇ ਕੱਕਾ ਅੱਖਰ ਆਰੰਭ ਕਰਨ ਤੋਂ ਪਹਿਲਾਂ ਕੱਕੇ ਵਾਲੀ ਪੰਗਤੀ ਦਾ ਅਖੀਰਲਾ ਅੱਖਰ ਨੰਗਾ ਇਹ ਸਤਿਗੁਰਾਂ ਨੇ ਪਹਿਲਾਂ ਰੱਖਿਆ ਹੈ। ਇਹ ਉਪਦੇਸ਼ ਜਿਹੜਾ ਚੱਲ ਰਿਹਾ, ਉਪਦੇਸ਼ ਦੀ ਚਾਲ ਨੂੰ ਉਸ ਪ੍ਰਕਰਨ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਇਹਨਾਂ ਅੱਖਰਾਂ ਦੇ ਕਰਮ ਵਿੱਚ ਤਬਦੀਲੀ ਕੀਤੀ ਹੈ। ਕੱਕੇ ਤੋਂ ਅੱਗੇ ਘੱਗੇ ਤੱਕ ਲੜੀਵਾਰ ਆਏ ਨੇ, ਗੰਗਾ ਕਿਉਂਕਿ ਪਹਿਲਾਂ ਉਚਾਰਨ ਕਰ ਚੁੱਕੇ ਨੇ, ਹੁਣ ਚੱਚੇ ਤੋਂ ਇਹ ਸਾਰੇ ਅੱਖਰ ਲੜੀਵਾਰ ਹੀ ਚੱਲਣਗੇ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਚੱਚਾ ਛੱਛਾ ਜੱਜਾ ਝੱਜਾ ਨੰਝਾ, ਇਹ ਆਪਾਂ ਪਿੱਛੇ ਵੀ ਬਾਣੀ ਬਾਵਨ ਅੱਖਰੀ ਵੀ ਪੜ੍ਹੀ ਸੀ, ਇੱਥੇ ਵੀ ਅੱਖਰ ਆ ਰਹੇ ਨੇ। ਅੱਜ ਕੱਲ੍ਹ ਪੜ੍ਹਾਇਆ ਜਾਂਦਾ ਚਿੱਚਾ ਛਿੱਛਾ ਜੱਜਾ ਝਿੱਜਾ ਨੰਝਾ, ਇਹ ਉਚਾਰਨ ਪਤਾ ਨਹੀਂ ਕਿੱਥੋਂ ਲੈ ਆਉਂਦਾ ਗਿਆ। ਅਸਲੀ ਉਚਾਰਨ ਚੱਚਾ ਛੱਛਾ ਜੱਜਾ ਹੀ ਹੈ। ਉਸੇ ਉਚਾਰਨ ਵਿੱਚ ਹੀ ਮਹਾਰਾਜ ਇੱਥੇ ਵੀ ਕਹਿ ਰਹੇ ਨੇ ਚੱਚਾ ਭਾਵ ਚੱਚੇ ਅੱਖਰ ਰਾਹੀਂ ਉਪਦੇਸ਼। ਹਾਂਜੀ,
ਚੱਚਾ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗ, ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਿਤ ਆਪ ਥੀਆ। ਛੱਛਾ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਆ, ਭਰਮ ਉਪਾਏ ਭੁਲਾਈਆ ਨਾ, ਆਪੇ ਤੇਰਾ ਕਰਮ ਹੋਆ। ਭਰਮ ਉਪਾਏ ਭੁਲਾਈਆ ਨਾ, ਆਪੇ ਤੇਰਾ ਕਰਮ ਹੋਆ, ਤਿੰਨ ਗੁਰੂ ਮਿਲਿਆ। ਜੱਜਾ ਜਾਨ ਮੰਗਤ ਜਨ ਜਾਚੈ, ਲੱਖ ਚੌਰਾਸੀ ਹੀ ਭੀਖ ਭਵਿਆ, ਏਕੋ ਲੇਵੈ ਏਕੋ ਦੇਵੈ, ਅਵਰ ਨ ਦੂਜਾ ਮੈਂ ਸੁਣਿਆ। ਚੱਜੈ ਝੂਰ ਮਰਹੋ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ, ਦੇ ਵੇਖੈ ਹੁਕਮ ਚਲਾਏ, ਜਿਉਂ ਜੀਆ ਕਾਰਿ ਜਿਕ ਪਿਆ। ਨੰਨਾ ਨਦਰ ਕਰੇ ਜਾ ਦੇਖਾ,
ਨੰਨਾ ਨਦਰ ਕਰੇ ਜਾ ਵੇਖਾ,
ਨੰਨਾ ਨਦਰ ਕਰੇ ਜਾ ਵੇਖਾ, ਦੂਜਾ ਕੋਈ ਨਾਹੀ। ਨੰਨਾ ਨਦਰ ਕਰੇ ਜਾ ਦੇਖਾ, ਦੂਜਾ ਕੋਈ ਨਾਹੀ, ਏਕੋ ਰਵ ਰਹਿਆ ਸਭ ਥਾਈ, ਏਕ ਵਸਿਆ ਮਨ ਮਾਹੀ। ਟੱਟੈ ਟੰਚ ਕਰਹੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ।
ਇਹ ਵੀ ਉਚਾਰਨ ਇੱਦਾਂ ਹੀ ਕਰਨਾ ਹੈ, ਜਿਹੜਾ ਆਮ ਪੈਂਤੀ ਅਸੀਂ ਟੈਂਕਾ ਅੱਖਰ ਉਚਾਰਨ ਕਰਦੇ ਹਾਂ, ਪਰ ਸ਼ੁੱਧ ਰੂਪ ਜਿਵੇਂ ਚੱਚਾ ਛੱਛਾ ਜੱਜਾ ਝੱਜਾ ਜੰਝਾਂ ਟੱਟਾ ਠੱਠਾ ਡੱਡਾ ਢੱਡਾ ਨਾਣਾ, ਇਹ ਸ਼ੁੱਧ ਰੂਪ ਹੈ। ਕਿਉਂਕਿ ਜੇ ਆਪਾਂ ਟੈਂਕਾ ਕਹਿੰਦੇ ਫਿਰ ਅੱਗੇ ਠੱਠੇ ਨੂੰ ਠੈਂਕਾ ਕਿਉਂ ਨਹੀਂ ਕਹਿੰਦੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਗੁਰਬਾਣੀ 'ਚ ਸ਼ੁੱਧ ਰੂਪ ਹੈ, ਪਰ ਅੱਜ ਕੱਲ੍ਹ ਪ੍ਰਚਲਿਤ ਹੋ ਚੁੱਕਾ ਹੈ, ਜਿਵੇਂ ਸਕੂਲ 'ਚ ਟੀਚਰ ਪੜ੍ਹਾਈ ਜਾਂਦੇ ਹੈ ਉੱਦਾਂ ਪ੍ਰਚਲਿਤ ਹੈ, ਪਰ ਗੁਰਬਾਣੀ ਵਿੱਚ ਇਹੀ ਰੂਪ ਹੈ ਜਿਹੜਾ ਸਾਹਮਣੇ ਆ ਰਿਹਾ ਸਾਡੇ। ਹਾਂਜੀ,
ਟੱਟਾ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ, ਜੂਐ ਜਨਮ ਨਾ ਹਾਰਹੋ ਆਪਣਾ, ਭਾਜ ਪੜ੍ਹੋ ਤੁਮ ਹਰ ਸਰਣਾ। ਠੱਠਾ ਠਾਂਡ ਵਰਤੀ ਤਿੰਨ ਅੰਤਰ, ਹਰ ਚਰਣੀ ਜਿਨ ਕਾ ਚਿੱਤ ਲਾਗਾ, ਚਿੱਤ ਲਾਗਾ ਸੇ ਜਨ ਨਿਸਤਰੇ, ਚਿੱਤ ਲਾਗਾ ਸੇ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਡੱਡਾ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ, ਤਿਸੈ ਸਰੇਵਹੋ ਤਾ ਸੁਖ ਪਾਵਹੋ, ਸਰਬ ਨਿਰੰਤਰ ਰਵ ਰਹਿਆ। ਢੱਡਾ ਢਾਹੇ ਉਸਾਰੈ ਆਪੇ, ਜਿਉ ਤਿਸ ਭਾਵੈ ਤਿਵੈ ਕਰੇ, ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕਉ ਨਦਰ ਕਰੇ। ਨਾਣਾ ਰਵਤ ਰਹਿ ਜੇ ਨਾਣਾ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੈ ਸੋਈ, ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨਾ ਹੋਈ। ਤੱਤੈ ਤਾਰੂ ਭਵ ਜਲ ਹੋਆ, ਤਾ ਕਾ ਅੰਤ ਨਾ ਪਾਇਆ, ਨਾ ਤਾਰ ਨਾ ਤੁਲਹਾ ਹਮ ਬੂਡਸ, ਤਾਰ ਲੇਹ ਤਾਰ ਨਰਾਇਆ। ਥੱਥੈ ਥਾਨ ਥਨੰਤਰ ਸੋਈ, ਜਾ ਕਾ ਕੀਆ ਸਭ ਹੋਆ, ਕਿਆ ਭਰਮ ਕਿਆ।
ਥੱਥੈ ਥਾਨ ਥਾਨੰਤਰ ਸੋਈ, ਥਨੰਤਰ ਨਹੀਂ ਥਾਨੰਤਰ,
ਥੱਥੈ ਥੱਥੈ ਥਾਨ ਥਾਨੰਤਰ ਸੋਈ, ਜਾ ਕਾ ਕੀਆ ਸਭ ਹੋਆ, ਕਿਆ ਭਰਮ ਕਿਆ ਮਾਇਆ ਕਹੀਐ, ਜੋ ਤਿਸ ਭਾਵੈ ਸੋਈ ਭਲਾ। ਦੱਤੈ ਦੋਸ ਨ ਦੇਊ ਕਿਸੈ, ਦੋਸ ਕਰਮਾ ਆਪਣਿਆ। ਦੱਤੈ ਦੋਸ ਨ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਧੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਧੱਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ, ਤਿਸਦਾ ਦੀਆ ਸਭਨੀ ਲੀਆ, ਕਰਮੀ ਹੁਕਮ ਪਇਆ। ਨੰਨਾ ਨਾਹ ਭੋਗਨ ਭੋਗ ਨਿਤ ਭੋਗੈ, ਨੰਨਾ ਨਾਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਨੰਨਾ ਨਾ ਭੋਗ ਨਿਤ ਭੋਗੈ ਨਾ ਦੀਠਾ ਨਾ ਸੰਮਲਿਆ ਗੱਲੀ ਹਉ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ ਪੱਪੈ ਪਾਤ ਸਾਹੁ ਪਰਮੇਸ਼ਰ ਵੇਖਣ ਕਉ ਪਰ ਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਫਫੈ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਧ ਲਇਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਣਾਗਤ ਭੱਜ ਪਇਆ ਬੱਬੈ ਬਾਜੀ ਖੇਲਣ ਲਾਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਪੱਬੈ ਭਲ ਹੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਿਨ ਕਉ ਭਉ ਪਇਆ ਮਨਮੁਖ ਫਿਰਹਿ ਨਾ ਚੇਤਹਿ ਮੂੜੇ ਲੱਖ ਚੌਰਾਸੀ ਹ ਫੇਰ ਪਇਆ ਮੰਮੈ ਮੋਹ ਮਰਨ ਮਧਸੂਦਨ ਮਰਨ ਭਇਆ ਤਬ ਚੇਤਵਿਆ ਕਾਇਆ ਭੀਤਰ ਅਵਰੂ ਪੜਿਆ ਮੰਮਾ ਅੱਖਰ ਵਿਸਰਿਆ ਕਾਇਆ ਭੀਤਰ ਅਵਰੂ ਪੜਿਆ ਮੰਮਾ ਅੱਖਰ ਵਿਸਰਿਆ ਯਈਏ
ਕਾਇਆ ਭੀਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ ਹਾਂਜੀ ਠੀਕ ਹੈ
ਕਾਇਆ ਭੀਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ ਯਈਏ ਜਨਮ ਨ ਹੋਵੀ ਕਦਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰਾ ਰਵ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ ਜੰਤ ਉਪਾਇ ਧੰਦੈ ਸਭ ਲਾਏ ਕਰਮ ਹੋਆ ਤਿਨ ਨਾਮ ਲਇਆ ਲੱਲਾ ਲਾਏ ਧੰਦੈ ਜਿਨ ਛੋਟੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਭਾਣੈ ਤਾ ਕੈ ਹੁਕਮ ਪਇਆ ਵਵੈ ਵਾਸਦੇਉ ਪਰਮੇਸ਼ਰ ਵੇਖਣ ਕਉ ਜਿਨ ਵੇਸ ਕੀਆ ਵੇਖੈ ਚਾਖੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਉਡਾੜੈ ਰਾੜ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜੇ ਅਮਰ ਹੋਆ ਤਿਸਹਿ ਧਿਆਵਹੁ ਸੱਚ ਸਮਾਵਹੁ ਓਸ ਵਿਟਹੁ ਕੁਰਬਾਨ ਕੀਆ ਹਾਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦੀਆ ਹਰ ਨਾਮ ਧਿਆਵਹ ਹਰ ਨਾਮ ਸਮਾਵਹ ਅਨਦਿਨ ਲਾਹਾ ਹਰ ਨਾਮ ਲੀਆ ਆਇੜੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਣਾ ਸੋ ਕਰ ਰਹਿਆ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸਾਇਰ ਇਵ ਕਹਿਆ